गुरु प्यारी साध संगत जी, वाहिगुरु जी का खालसा, वाहिगुरु जी की फतेह। गुरमुख प्यारे बाऊ जी दियां लिखणियां विचों अज आप जी दे सन्मुख असी एक बहुत ही अहम विशा लैके आए हैं, सिमरन। सिमरन भाग पहला, प्रभ का सिमरन सब ते ऊंचा। आओ जी बड़े ध्यान दे नाल सरवन करिए। कोश विच सिमरन दे अर्थ इउं दसे गए हन, कोश विच सिमरन दे अर्थ इउं दसे गए हन, इष्ट दा नाम अथवा गुण मन दी बिरती एकागर करके याद करना। आद तो ही साधां, संतां, महापुरखां अते गुरुआं ने अध्यात्मक साधन लई सिमरन करन दी सिफारिश कीती है, पर गुरबाणी विच सिमरन दी विशेष वडियाई कीती गई है ते सिमरन करन दा तकीदी हुक्म कीता गया है। गुरबाणी पढ़दिया, सतसंगत विच विचरदिया सिमरन दी वडियाई ते अहमियत नू सुन पढ़ के कई जग्यासुआं दे मन विच सिमरन करन लई उत्साह ते उद्दम पैदा हुंदा है, पर जद ओ सिमरन करन लगदे हन तां उनां नू कई भुलेखियां अते औकड़ां दा सामना करना पैंदा है। आम तौर ते जग्यासुआं दियां सिमरन बाबत ये शिकायतां अते भुलेखे हुंदे हन। सिमरन की है? सिमरन किस अखर या मंत्र दा करना चाहिदा है? सिमरन किस वेले करना चाहिदा है? सिमरन विच मन नहीं टिकदा। सिमरन की है? किसे गल या ख्याल नू मन विच, चित विच, अंतिशकरण विच, अंतर आत्मे दिराउन लई, वसाउन लई, रसाउन लई, प्रगटाउन लई, उस नू मुड़ मुड़ चेते करन, दोहराउन, जपन, रटन करन, अभ्यास करन, कमाउन दी क्रिया नू सिमरन कहा जांदा है। सिमरन दी अध्यात्मक क्रिया अर्थात रसना द्वारा जपना, मन द्वारा ध्याना, चित द्वारा आराधना, सुरत द्वारा अजप्पा जाप, लिव द्वारा आत्म रस मानना ही जग्यासु दा विशेष कर्तव है, धर्म है, जीवन है। इस अध्यात्मक सिमरन दी क्रिया गुरप्रसाद द्वारा साध संगत विच सौखी हो जाती है। कायनात दे दो मंडल हन, एक माइकी मंडल अथवा दूजे पौदा मंडल ते दूसरा आत्मक मंडल अथवा सचखंड। माइकी मंडल होमे दे परम पुलावे विचों उत्पन्न होया है अते इस विच मैं मेरी दी भावना दा बोलबाला ते वर्त वर्तारा है। जीव बेअंत जन्मां तों इस होमे वेड़े परम पुलावे विच विचरदा आया है। इस मैं मेरी दे कूड़े भुलेखे विच ही जीव सोचदा, चितवदा, व्यौंता करदा, कर्म करदा, नतीजे भोगदा अते काम, क्रोध, लोभ, मोह, अहंकार दियां वाशनावां विच गलतान होया रहिंदा है अते आवागवन दे चक्रां विच फिरदा रहिंदा है। पलच पलच सगली मुई झूठे तंदे मोह। ए मैं मेरी दा एहसास अथवा होमे जीव दे नाल भूत प्रेत वांग कई जन्मां तों चिमड़ी होई है जिस कारण हरी विसर जांदा है। ए माया जित हर विसरे मोह उपजे पौ दूजा लाया। इस तरह मैं मेरी दी अडरी हस्ती अथवा होमे साडे ख्यालां, सोचनी, चितवनी, भावनावां, कर्म धर्म अर्थात जीवन दे हर पक्ष विच प्रवृत्त हो रही है जो साडे मन, तन, चित, ਦਿਮਾਗ ਅੰਤਿਸ਼ਕਰਨ ਮਾਇਕੀ ਆਪੇ ਦੀਆਂ ਹੇਠਲੀਆਂ ਤਹਾਂ ਵਿੱਚ ਤਸ ਵਸ ਰਸ ਕੇ ਦ੍ਰਿੜ ਹੋ ਚੁੱਕੀ ਹੈ। ਇਸ ਤਰ੍ਹਾਂ ਅਸੀਂ ਮੈਂ ਮੇਰੀ ਅਥਵਾ ਹੋਮੇ ਦੀ ਅਣਜਾਣੇ ਹੀ ਚਿਤਵਨੀ ਅਭਿਆਸ ਸਿਮਰਨ ਕਰੀ ਜਾਂਦੇ ਹਾਂ। ਹੋਮੇ ਵੇੜੀ ਅਡਰੀ ਹੋਂਦ ਦਾ ਅਹਿਸਾਸ ਸਾਡੇ ਅੰਤਰਗਤ ਇਤਨਾ ਦ੍ਰਿੜ ਹੋ ਚੁੱਕਿਆ ਹੈ ਕਿ ਮੈਂ ਮੇਰੀ ਦੀ ਭਾਵਨਾ ਤੋਂ ਬਗੈਰ ਸਾਡਾ ਜੀਵਨ ਅਧੂਰਾ ਫੋਕਾ ਅਤੇ ਨੀਰਸ ਪ੍ਰਤੀਤ ਹੁੰਦਾ ਹੈ। ਜੀਵ ਬ੍ਰਹਮ ਸਰੂਪ ਹੈ, ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦ ਇਹ ਜੀਵ ਮਾਤ ਦੇ ਗਰਭ ਵਿੱਚ ਉਲਟਾ ਲਟਕਦਾ ਸੀ ਤਾਂ ਆਪਣੇ ਕਰਤੇ ਨੂੰ ਧਿਆਉਂਦਾ ਸੀ, ਪਰ ਜਦ ਜੀਵ ਬਾਹਰ ਮਾਇਕੀ ਮੰਡਲ ਵਿੱਚ ਆਉਂਦਾ ਹੈ ਤਾਂ ਇਸ ਨੂੰ ਮਾਇਆ ਦੀ ਰੰਗਤ ਚੜ੍ਹ ਜਾਂਦੀ ਹੈ ਅਤੇ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਪਰਮ ਭੁਲਾਵੇ ਵਿੱਚ ਮੈਂ ਮੇਰੀ ਦਾ ਅਭਿਆਸ ਅਥਵਾ ਸਿਮਰਨ ਕਰਨ ਲੱਗ ਪੈਂਦਾ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਾਂ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਪੌ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਮਾਤਾ ਦੇ ਗਰਭ ਵਿੱਚ ਜੀਵ ਮਾਇਕੀ ਮੰਡਲ ਨੂੰ ਭੁੱਲਿਆ ਹੋਇਆ ਸੀ ਤੇ ਸਿਮਰਨ ਦੁਆਰਾ ਉਸਦੀ ਲਿਵ ਆਪਣੇ ਕਰਤੇ ਨਾਲ ਲੱਗੀ ਹੋਈ ਸੀ, ਪਰ ਮਾਇਕੀ ਮੰਡਲ ਵਿੱਚ ਜੰਮਦਿਆਂ ਹੀ ਮਾਇਆ ਅਥਵਾ ਮੈਂ ਮੇਰੀ ਦਾ ਭੁਲੇਖਾ ਆ ਚਿੰਬੜਿਆ ਤੇ ਉਸ ਦੀ ਆਪਣੇ ਕਰਤੇ ਨਾਲੋਂ ਲਿਵ ਟੁੱਟ ਗਈ। ਇਸ ਤਰ੍ਹਾਂ ਜੀਵ ਫਿਰ ਮਾਇਆ ਦੀ ਕੁਸੰਗਤ ਦੁਆਰਾ ਹੋਮੇ ਦੇ ਭਰਮ ਭੁਲੇਖੇ ਵਿੱਚ ਗਲਤਾਨ ਹੋ ਗਿਆ। 10 ਮਾਸ ਮਾਤਾ ਉਧਰ ਰਾਖਿਆ, ਬਾਹਰ ਲਾਗੀ ਮਾਇਆ। ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਇਸ ਤਰ੍ਹਾਂ ਮਾਇਆ ਦੀ ਕੁਸੰਗਤ ਅਥਵਾ ਰੰਗਤ ਨਾਲ ਜੀਵ ਤੂੰ ਤੂੰ ਦਾ ਸਿਮਰਨ ਛੱਡ ਕੇ ਮੈਂ ਦਾ ਸਿਮਰਨ ਕਰਨ ਲੱਗ ਪੈਂਦਾ ਹੈ। ਇਸ ਨਾਲ ਜੀਵ ਦੀ ਜੀਵਨ ਸੇਧ, ਜੀਵਨ ਮਨੋਰਥ, ਜੀਵਨ ਉਦੇਸ਼, ਜੀਵਨ ਟੇਕ, ਜੀਵਨ ਨਿਸ਼ਾਨਾ ਮਾਇਆ ਪ੍ਰਾਇਣ ਹੋ ਜਾਂਦਾ ਹੈ। ਜੀਵ ਹਰ ਖਿਨ ਹਰ ਪਲ ਦਿਨਸ ਰਾਤ ਕਿਸੇ ਨਾ ਕਿਸੇ ਖਿਆਲ ਦੀ ਚਿਤਵਨੀ, ਸੋਚਣੀ, ਵਿਉਂਤ, ਅਭਿਆਸ, ਸਿਮਰਨ ਕਰਨ ਵਿੱਚ ਰੁੱਝਿਆ ਰਹਿੰਦਾ ਹੈ। ਇਹ ਸਿਮਰਨ ਅਭਿਆਸ ਚਾਹੇ ਮਾਇਕੀ ਰੰਗਤ ਵਾਲਾ ਹੋਵੇ ਜਾਂ ਆਤਮ ਰੰਗਤ ਵਾਲਾ, ਪਰ ਅਸੀਂ ਹਰ ਵਕਤ ਸਦਾ ਸੁੱਤਿਆਂ ਜਾਗਦਿਆਂ ਸਿਮਰਨ ਦੀ ਕਿਰਿਆ ਜ਼ਰੂਰ ਕਰਦੇ ਰਹਿੰਦੇ ਹਾਂ, ਕਿਉਂਕਿ ਸਾਡਾ ਮਨ ਕਿਸੇ ਵੇਲੇ ਵਿਹਲਾ ਰਹਿ ਹੀ ਨਹੀਂ ਸਕਦਾ। ਕਿੰਨੀ ਹਾਸੋਹੀਣੀ ਗੱਲ ਹੈ, ਜਿਸ ਕਿਰਿਆ ਅਥਵਾ ਸਿਮਰਨ ਦਾ ਅਸੀਂ ਹਰ ਪਲ ਦਿਨਸ ਰਾਤ ਅਣਜਾਣੇ ਹੀ ਅਭਿਆਸ ਕਰ ਰਹੇ ਹਾਂ, ਉਸ ਦੀ ਬਾਬਤ ਅਸੀਂ ਮੁੜ ਮੁੜ ਕੇ ਜਣੇ ਖਣੇ ਨੂੰ ਪੁੱਛਦੇ ਫਿਰਦੇ ਹਾਂ, ਸਿਮਰਨ ਕੀ ਹੈ ਜਾਂ ਸਿਮਰਨ ਕਿਵੇਂ ਕਰੀਦਾ ਹੈ। ਅਸੀਂ ਮੈਂ ਮੇਰੀ ਵਾਲੇ ਮਾਇਕੀ ਜੀਵਨ ਦੇ ਪ੍ਰਾਇਣ ਸਦਾ ਸੋਚਦੇ ਹਾਂ, ਰੀਝਾਂ ਲਾਉਂਦੇ ਹਾਂ, ਵਿਉਂਤਾਂ ਘੜਦੇ ਹਾਂ, ਉੱਦਮ ਕਰਦੇ ਹਾਂ, ਘਾਲਣਾ ਘਾਲਦੇ ਹਾਂ, ਜਫਰ ਜਾਲਦੇ ਹਾਂ, ਕਰਮ ਕਰਦੇ ਹਾਂ, ਨਤੀਜੇ ਭੁਗਤਦੇ ਹਾਂ, ਆਸਾ ਮਨਸਾ ਵਿੱਚ ਵਿਚਰਦੇ ਹਾਂ, ਸੁੱਖ ਦੁੱਖ ਭੋਗਦੇ ਹਾਂ, ਈਰਖਾ ਦਵੈਤ ਅਤੇ ਵੈਰ ਵਿਰੋਧ ਦੀਆਂ ਵਾਸ਼ਨਾਵਾਂ ਵਿੱਚ ਗਲਤਾਨ ਹੋਏ ਰਹਿੰਦੇ ਹਾਂ ਅਤੇ ਆਪਣੇ ਕਰਤੇ ਨੂੰ ਭੁੱਲ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਪਰ ਸਾਨੂੰ ਆਪਣੀ ਇਸ ਹਾਨੀਕਾਰਕ ਅਧੋਗਤੀ ਦੀ ਸੋਝੀ ਹੀ ਨਹੀਂ, ਇਸੇ ਕਰਕੇ ਗੁਰਬਾਣੀ ਸਾਨੂੰ ਜ਼ੋਰਦਾਰ ਤਾੜਨਾ ਕਰਦੀ ਹੈ ਬਾਰੂ ਪੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ ਅਜੂ ਸਮਝ ਕਿਛ ਬਿਗਰਿਓ ਨਾਹੀਂ ਭਜਲੇ ਨਾਮ ਮੁਰਾਰ। ਇਹ ਸਿਮਰਨ ਸਾਰੀ ਕਾਇਨਾਤ ਦੇ ਜੀਵ ਚੇਤਨ ਜਾਂ ਅਚੇਤ ਅਵਸਥਾ ਵਿੱਚ ਕਰ ਰਹੇ ਹਨ। 84 ਲੱਖ ਜੂਨਾਂ ਅਚੇਤ ਅਵਸਥਾ ਵਿੱਚ ਅਣਜਾਣੇ ਅਤੇ ਸਹਿ ਸੁਭਾਅ ਹੀ ਆਪਣੇ ਕਰਤੇ ਦਾ ਸਿਮਰਨ ਆਪੋ ਆਪਣੇ ਤਰੀਕੇ ਨਾਲ ਕਰ ਰਹੀਆਂ ਹਨ ਅਤੇ ਇਲਾਹੀ ਹੁਕਮ ਕਮਾ ਰਹੀਆਂ ਹਨ। ਸਿਮਰੇ ਧਰਤੀ ਔਰ ਆਕਾਸਾ, ਸਿਮਰੇ ਚੰਦ ਸੂਰਜ ਗੁਣਤਾਸਾ, ਸਿਮਰੇ ਪਸ ਪੰਖੀ ਸਭ ਭੂਤਾ, ਸਿਮਰੇ ਬਨ ਪਰਬਤ ਔਤੂਤਾ, ਲਤਾ ਬਲੀ ਸਾਖ ਸਭ ਸਿਮਰੇ, ਰਵ ਰਿਆ ਸੁਆਮੀ ਸਭ ਮਨਾ, ਸਿਮਰੇ ਥੂਲ ਸੂਖਮ ਸਭ ਜਨਤਾ, ਸਿਮਰੇ ਸਿੱਧ ਸਾਧਿਕ ਹਰ ਮੰਤਾ, ਗੁਪਤ ਪ੍ਰਗਟ ਸਿਮਰੇ ਮੇਰੇ ਪ੍ਰਭ ਮੇਰੇ, ਸਗਲ ਭਵਨ ਕਾ ਪ੍ਰਭ ਤਨਾ। ਪਰ ਇਨਸਾਨੀ ਜੂਨ ਵਿੱਚ ਜੀਵ ਆਪਣੀ ਚੇਤਨਤਾ ਅਤੇ ਕੂੜੀ ਸਿਆਣਪ ਨਾਲ ਮਾਇਆ ਦੇ ਚਿੱਤਰ ਬਚਿੱਤਰ ਚਿਲਕਵੇਂ ਕ੍ਰਿਸ਼ਮਿਆਂ ਨੂੰ ਦੇਖ ਕੇ ਮਾਇਕੀ ਪਰਮ ਭੁਲੇਖਿਆਂ ਵਿੱਚ ਪੈ ਗਿਆ ਅਤੇ ਆਪਣੇ ਕਰਤੇ ਨੂੰ ਭੁੱਲ ਕੇ ਮਾਇਕੀ ਅਥਵਾ ਮੈਂ ਮੇਰੀ ਦਾ ਸਿਮਰਨ ਕਰਨ ਲੱਗ ਪਿਆ। ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨਾ, ਆਸਾ ਪਰਮ ਬਿਕਾਰ ਮੋ ਇਨਮੇ ਲੋਬਾਨਾ, ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਹੀਂ ਜਾਣਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਇਸ ਤਰ੍ਹਾਂ ਇਨਸਾਨ ਦੇ ਤਨ ਮਨ ਚਿੱਤ ਬਿਰਤੀ ਸੁਰਤੀ ਅੰਤਸ਼ਕਰਨ ਇੱਥੋਂ ਤੱਕ ਕਿ ਉਸਦੇ ਸਮੁੱਚੇ ਆਪੇ ਵਿੱਚ ਮਾਇਕੀ ਰੰਗਤ ਇਤਨੀ ਗੂੜੀ ਚੜ ਗਈ ਹੈ ਕਿ ਉਸਨੂੰ ਮਾਇਕੀ ਭਰਮ ਭੁਲਾਵੇ ਵਾਲੇ ਹੋਮੇ ਵਿਹੜੇ ਜੀਵਨ ਤੋਂ ਇਲਾਵਾ ਕਿਸੇ ਹੋਰ ਚੰਗੇਰੇ ਸੁਹਣੇਰੇ ਉਚੇਰੇ ਸੁਖਦਾਈ ਕਲਿਆਣਕਾਰੀ ਦੈਵੀ ਜੀਵਨ ਦੀ ਸੋਝੀ ਅਹਿਸਾਸ ਯਕੀਨ ਵਿਸ਼ਵਾਸ ਹੀ ਨਹੀਂ ਆਉਂਦਾ। ਗੁਣਬਾਣੀ ਪੜ੍ਹਦਿਆਂ ਸੁਣਦਿਆਂ ਅਥਵਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਜੇਕਰ ਓਪਰਾ ਜਿਹਾ ਦੈਵੀ ਵਿਸ਼ਵਾਸ ਅਥਵਾ ਸ਼ਰਧਾ ਭਾਵਨੀ ਆਉਂਦੀ ਵੀ ਹੈ ਤਾਂ ਉਹ ਛੇਤੀ ਹੀ ਮਾਇਕੀ ਬੱਦਲਾਂ ਦੇ ਓਲੇ ਛਾਈ ਮਾਈ ਹੋ ਕੇ ਉੱਡ ਪੁੱਡ ਜਾਂਦੀ ਹੈ। ਸਤਸੰਗਤ ਤੋਂ ਬਾਹਰ ਨਿਕਲਦਿਆਂ ਹੀ ਸਾਡੇ ਮਨ ਨੂੰ ਮਾਇਆ ਅਥਵਾ ਮੈਂ ਮੇਰੀ ਦੀਆਂ ਭਾਵਨਾਵਾਂ ਕਲਪਨਾਵਾਂ ਖਿਆਲ ਆਸਾ ਮਨਸਾ ਫਿਕਰ ਚਿੰਤਾ ਕਾਮ ਕ੍ਰੋਧ ਲੋਭ ਮੋਹ ਈਰਖਾ ਦਵੈਤ ਵੈਰ ਵਿਰੋਧ ਆਦਿ ਵਾਸ਼ਨਾਵਾਂ ਆ ਘੇਰਦੀਆਂ ਹਨ, ਜਿਸ ਦੇ ਸਿੱਟੇ ਵਜੋਂ ਦੈਵੀ ਭਾਵਨਾ ਜਾਂ ਹਰੀ ਸਿਮਰਨ ਭੁੱਲ ਜਾਂਦਾ ਹੈ। ਹਾਸੋਹੀਣੀ ਗੱਲ ਇਹ ਹੈ ਕਿ ਇਸ ਮਾਇਕੀ ਸਿਮਰਨ ਦੀ ਕਿਰਿਆ ਲਈ ਜੀਵ ਨੂੰ ਕੋਈ ਗੁਰੂ ਨਹੀਂ ਧਾਰਨਾ ਪੈਂਦਾ, ਉਪਦੇਸ਼ ਨਹੀਂ ਲੈਣਾ ਪੈਂਦਾ, ਵਿਦਿਆ ਨਹੀਂ ਸਿੱਖਣੀ ਪੈਂਦੀ, ਪੁੱਛਗਿੱਛ ਨਹੀਂ ਕਰਨੀ ਪੈਂਦੀ, ਖੋਜ ਨਹੀਂ ਕਰਨੀ ਪੈਂਦੀ, ਕਰਮ ਧਰਮ ਵਿੱਚ ਨਹੀਂ ਪੈਣਾ ਪੈਂਦਾ, ਜਪ ਤਪ ਦੇ ਜਫਰ ਨਹੀਂ ਜਾਲਣੇ ਪੈਂਦੇ। ਹਰੀ ਨੂੰ ਭੁੱਲਦਿਆਂ ਸਾਰ ਹੋਮੇ ਦੇ ਪੰਜੇ ਦੂਤ, ਹਰੀ ਨੂੰ ਭੁੱਲਦਿਆਂ ਸਾਰ ਹੋਮੇ ਦੇ ਪੰਜੇ ਦੂਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਣਜਾਣੇ ਹੀ ਜੀਵ ਨੂੰ ਆਪਣੇ ਚਿੱਤਰ ਵਿਚਿੱਤਰ ਚਿਲਕਵੇਂ ਤਲਿਸਮੀ ਜਾਦੂ ਵਿੱਚ ਫਸਾ ਲੈਂਦੇ ਹਨ। ਸਾਰੀ ਉਮਰ ਦੂਜੇ ਪਾਓ ਅਥਵਾ ਮੈਂ ਮੇਰੀ ਦੀ ਕੈਦ ਵਿੱਚ ਜਕੜੀ ਰੱਖਦੇ ਹਨ ਅਤੇ ਮਦਾਰੀ ਦੇ ਬਾਂਦਰ ਵਾਂਗ ਨਚਾਉਂਦੇ ਟਪਾਉਂਦੇ ਅਤੇ ਆਪਣਾ ਬਹਿ ਖਰੀਦ ਗੋਲਾ ਬਣਾਈ ਰੱਖਦੇ ਹਨ। ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਦੁੱਤਰ ਤਰਿਆ ਨਾ ਜਾਏ, ਮੇਰਾ ਮੇਰਾ ਕਰਦੇ ਪਚ ਮੂਏ ਹੋਮੇ ਕਰਤ ਵਿਹਾਏ। ਬੇਅੰਤ ਧਰਮਾਂ ਅਤੇ ਧਾਰਮਿਕ ਪ੍ਰਚਾਰ ਦੇ ਬਾਵਜੂਦ ਜੀਵਨ ਜੀਵ ਇਸ ਮਾਇਕੀ ਤਲਿਸਮ ਅਥਵਾ ਮਾਇਕੀ ਜਾਦੂ ਤੋਂ ਅਣਜਾਣ ਅਤੇ ਅਗਿਆਨੀ ਹੀ ਰਹਿੰਦਾ ਹੈ। ਇਸ ਤਰ੍ਹਾਂ ਅਣਜਾਣੇ ਸਹਿ ਸੁਭਾਏ ਹੀ ਜੀਵ ਮਾਇਆ ਦੀ ਗੁਲਾਮੀ ਕਰਦਾ ਹੋਇਆ ਆਪਣੇ ਦੁਆਲੇ ਮਾਇਕੀ ਜੰਜੀਰਾਂ ਨੂੰ ਮਜ਼ਬੂਤ ਕਰਕੇ ਮਾਇਕੀ ਬੰਧਨਾਂ ਵਿੱਚ ਜਕੜਿਆ ਰਹਿੰਦਾ ਹੈ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੈਂ ਤੈਂ ਆਪ ਬੰਧਾਇਓ। ਇਹ ਕੁਟੁੰਬ ਸਭ ਜੀ ਕੇ ਬੰਧਨ ਪਾਈ, ਪਰਮ ਭੁੱਲਾ ਸੰਸਾਰਾ। ਨਾਨਕ ਔਗਣ ਜੇਤੜੇ, ਤੇਤੇ ਗਲੀ ਜੰਜੀਰ। ਮਾਇਕੀ ਜੀਵਨ ਅਥਵਾ ਮਾਇਕੀ ਸਿਮਰਨ ਦੀ ਕਿਰਿਆ ਵਿੱਚ ਸਾਡਾ ਮਨ ਸਦਾ ਸਾਵਧਾਨ ਰਹਿੰਦਾ ਹੈ, ਚੁਤਰਾਈਆਂ ਘੋਟਦਾ ਰਹਿੰਦਾ ਹੈ, ਆਸਾ ਮਨਸਾ ਵਿੱਚ ਵਿਚਰਦਾ ਹੈ, ਮਾਨਸਿਕ ਰੁਝੇਵਿਆਂ ਵਿੱਚ ਗੁਆਚਿਆ ਰਹਿੰਦਾ ਹੈ, ਫਿਕਰ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ, ਮੈਂ ਮੇਰੀ ਦੀ ਭਾਵਨਾ ਵਿੱਚ ਰੁੱਝਿਆ ਰਹਿੰਦਾ ਹੈ, ਕਰਮ ਕਰਦਾ ਹੋਇਆ ਬੰਧਨਾਂ ਵਿੱਚ ਪੈਂਦਾ ਹੈ, ਆਪਣੇ ਕਰਮਾਂ ਦੇ ਨਤੀਜੇ ਅਰਥਾਤ ਦੁੱਖ ਸੁੱਖ ਭੋਗਦਾ ਹੈ, ਝੂਠੇ ਪਿਆਰ ਅਤੇ ਮੋਹ ਵਿੱਚ ਫਸਿਆ ਰਹਿੰਦਾ ਹੈ, ਨੀਵੀਆਂ ਵਾਸ਼ਨਾਵਾਂ ਦਾ ਗੁਲਾਮ ਬਣਿਆ ਰਹਿੰਦਾ ਹੈ, ਈਰਖਾ ਦਵੈਤ ਵਿੱਚ ਸੜਦਾ ਬਲਦਾ ਰਹਿੰਦਾ ਹੈ, ਵੈਰ ਵਿਰੋਧ ਵਿੱਚ ਤਪਦਾ ਖਪਦਾ ਰਹਿੰਦਾ ਹੈ। ਇਸ ਤਰ੍ਹਾਂ ਸਾਡਾ ਹੀਰੇ ਜੈਸਾ ਜਨਮ ਕੌਡੀ ਬਦਲੇ ਅਜਾਈ ਜਾ ਰਿਹਾ ਹੈ। ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਖਿਆਲਾਂ ਅਤੇ ਕਿਰਿਆ ਨੂੰ ਡੂੰਘੀ ਤਰ੍ਹਾਂ ਘੋਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਅਸੀਂ ਮਾਇਆ ਦੇ ਖਲਜਗਣ ਵਿੱਚ ਇਤਨੇ ਗਲਤਾਨ ਹਾਂ ਕਿ ਗੰਦਗੀ ਦੇ ਕੀੜੇ ਵਾਂਗ ਸਾਨੂੰ ਆਪਣੇ ਮਾਇਕੀ ਜੀਵਨ ਤੋਂ ਇਲਾਵਾ ਹੋਰ ਕੁਝ ਸੁੱਝਦਾ ਹੀ ਨਹੀਂ। ਫਿਰ ਪੜ੍ਹੀਏ ਜੀ ਧਿਆਨ ਦੇ ਨਾਲ। ਇਸ ਤਰ੍ਹਾਂ ਸਾਡਾ ਹੀਰੇ ਜੈਸਾ ਜਨਮ ਕੌਡੀ ਬਦਲੇ ਅਜਾਈ ਜਾ ਰਿਹਾ ਹੈ। ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਖਿਆਲਾਂ ਅਤੇ ਕਿਰਿਆ ਨੂੰ ਡੂੰਘੀ ਤਰ੍ਹਾਂ ਘੋਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਅਸੀਂ ਮਾਇਆ ਦੇ ਖਲਜਗਣ ਵਿੱਚ ਇਤਨੇ ਗਲਤਾਨ ਹਾਂ ਕਿ ਗੰਦਗੀ ਦੇ ਕੀੜੇ ਵਾਂਗ ਸਾਨੂੰ ਆਪਣੇ ਮਾਇਕੀ ਜੀਵਨ ਤੋਂ ਇਲਾਵਾ ਹੋਰ ਕੁਝ ਸੁੱਝਦਾ ਹੀ ਨਹੀਂ। ਇਸ ਦਾ ਕਾਰਨ ਇਹ ਹੈ ਕਿ ਸਾਡਾ ਮਨ ਕਈ ਜਨਮਾਂ ਤੋਂ ਮਾਇਆ ਦਾ ਅਟੁੱਟ ਅਨਿਨ ਲਗਾਤਾਰ ਸਿਮਰਨ ਕਰਦਿਆਂ ਹੋਇਆ ਮਾਇਆ ਦਾ ਹੀ ਰੂਪ ਬਣ ਚੁੱਕਿਆ ਹੈ। ਐਸੇ ਮਾਇਆ ਰੂਪੀ ਮਨ ਵਿੱਚੋਂ ਮਾਇਆ ਦੀ ਹੀ ਰੰਗਤ, ਹਵਾੜ, ਭਾਵਨਾ, ਸੇਧ, ਟੇਕ ਉਪਜਣੀ ਸੁਭਾਵਕ ਅਤੇ ਲਾਜ਼ਮੀ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਮਾਇਆ ਰੂਪੀ ਮਨ ਅਣਜਾਣੇ ਸਹਿ ਸੁਭਾਏ ਬਗੈਰ ਕੋਸ਼ਿਸ਼ ਦੇ ਲਗਾਤਾਰ ਅਟੁੱਟ ਸਿਮਰਨ, ਅਟੁੱਟ ਮਾਇਕੀ ਸਿਮਰਨ ਵਿੱਚ ਗਲਤਾਨ ਹੈ। ਇਸ ਗੱਲ ਦਾ ਸਬੂਤ ਸਾਡਾ ਅਜੋਕਾ ਮਾਇਕੀ ਜੀਵਨ ਹੈ, ਜੋ ਸਾਡੇ ਲਗਾਤਾਰ ਮਾਇਕੀ ਸਿਮਰਨ ਅਭਿਆਸ ਦਾ ਨਤੀਜਾ ਅਤੇ ਨਿਚੋੜ ਹੈ। ਜੇਕਰ ਇਸ ਸਿਮਰਨ ਦੀ ਕਿਰਿਆ ਦੀ ਮਾਇਕੀ ਸੇਧ ਨੂੰ ਉਲਟਾ ਕੇ ਜੇਕਰ ਇਸ ਸਿਮਰਨ ਦੀ ਕਿਰਿਆ ਦੀ ਮਾਇਕੀ ਸੇਧ ਨੂੰ ਉਲਟਾ ਕੇ ਆਤਮਿਕ ਸੇਧ ਵੱਲ ਮੋੜਿਆ ਜਾਵੇ ਤਾਂ ਸਾਡੀ ਸਿਮਰਨ ਦੀ ਕਿਰਿਆ ਆਤਮ ਪ੍ਰਾਇਣ ਹੋ ਸਕਦੀ ਹੈ ਅਤੇ ਸਾਡਾ ਜੀਵਨ ਸਫਲ ਹੋ ਸਕਦਾ ਹੈ। ਸਿਮਰਨ ਤਾਂ ਅਸੀਂ ਕਰ ਰਹੇ ਹਾਂ, ਇਸ ਦੀ ਕਿਰਿਆ ਤਾਂ ਉਹੀ ਰਹਿਣੀ ਹੈ, ਪਰ ਇਸ ਦੀ ਸੇਧ, ਟੇਕ, ਨਿਸ਼ਾਨਾ, ਮੁੱਦਾ ਬਦਲਣ ਦੀ ਲੋੜ ਹੈ। ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ। ਮੇਰੇ ਮਨ ਮਨ ਹੀ ਉਲਟ ਸਮਾਨਾ, ਗੁਰ ਪ੍ਰਸਾਦ ਅਕਲ ਪਈ ਅਵਰੇ, ਨਾ ਤੁਰ ਥਾ ਬੇਗਾਨਾ। ਉਲਟ ਪਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉ ਲਾਗਿਆ। ਉਲਟੀ ਸਖਤ ਸਿਵੇ ਕਰ ਆਈ, ਮਨ ਵਸਿਆ ਹਰ ਅੰਮ੍ਰਿਤ ਨਾਉ। ਦੂਜੇ ਲਫਜ਼ਾਂ ਵਿੱਚ ਮਾਇਕੀ ਸਿਮਰਨ ਵਾਲੇ ਜੀਵਨ ਨੂੰ ਆਤਮਕ ਰੰਗਤ ਦੀ ਪਿਉਂਦ ਚਾੜ੍ਹਨ ਦੀ ਲੋੜ ਹੈ। ਦੂਜੇ ਲਫਜ਼ਾਂ ਵਿੱਚ ਮਾਇਕੀ ਸਿਮਰਨ ਵਾਲੇ ਜੀਵਨ ਨੂੰ ਆਤਮਕ ਰੰਗਤ ਦੀ ਪਿਉਂਦ ਚਾੜ੍ਹਨ ਦੀ ਲੋੜ ਹੈ, ਪਰ ਇਹ ਆਤਮਕ ਖੇਲ ਕਠਿਨ ਹੈ। ਜਨ ਨਾਨਕ, ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਣਾ। ਹਾਂ ਜੀ, ਇਹ ਆਤਮਿਕ ਕਠਿਨ ਖੇਲ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੌਖੀ ਅਤੇ ਸਹਿਜੇ ਹੀ ਸੰਭਵ ਹੋ ਸਕਦੀ ਹੈ। ਹਾਂ ਜੀ, ਇਹ ਆਤਮਿਕ ਕਠਿਨ ਖੇਲ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੌਖੀ ਅਤੇ ਸਹਿਜੇ ਹੀ ਸੰਭਵ ਹੋ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀਆਂ ਨੇ ਬੜੀ ਕਾਲਨਾ ਕਲਕੇ 132 ਲੇਖ ਪੰਜਾਬੀ ਵਿੱਚ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਲਿਖੇ ਹਨ, ਅਤੇ ਉਹਨਾਂ ਸਾਰਿਆਂ ਲੇਖਾਂ ਦਾ ਤਰਜਮਾ ਹਿੰਦੀ ਵਿੱਚ ਹੋ ਚੁੱਕਿਆ ਹੈ। ਇੰਗਲਿਸ਼ ਵਿੱਚ ਵੀ ਮਹਾਂਪੁਰਖਾਂ ਨੇ 5 ਲੇਖ ਲਿਖੇ ਹਨ। ਆਪ ਸਭ ਨੂੰ ਬੇਨਤੀ ਹੈ ਕਿ ਇਹ ਲੇਖਣੀਆਂ ਘਰ ਲੈ ਜਾਓ, ਪੜ੍ਹੋ, ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਗਿਫਟ ਕਰੋ, ਤਾਂ ਕਿ ਹੋ ਸਕਦਾ ਉਹਨਾਂ ਦਾ ਵੀ ਕਿਸੇ ਦਾ ਜੀਵਨ ਸਵਰ ਜਾਵੇ ਅਤੇ ਆਪ ਜੀ ਨੂੰ ਅਸੀਸਾਂ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।